ਜਿਸਨੇ ਵੀ ਆਪ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਬੈਠੇ ਹੋ, ਸਾਰੇ ਹੀ ਸ਼ਬਦ ਬੋਲ ਕੇ ਆਪਣੀ ਰਚਨਾ ਨੂੰ ਸਫਲਾ ਔਰ ਪਵਿੱਤਰ ਕਰਨ ਦੀ ਖੇਤਰ ਕਰਦੇ ਰਹੋ। ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰੋ।
Thank you.
ਜਨਮ ਵਿਛੜੇ ਤੇ ਮਾਲੋ ਕਈ ਜਨਮ ਹੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਿਰਪ ਹੋਇਆ ਕਈ ਜਨਮ ਹੈ ਵਰ ਬਿਰਖ ਜੋਇਆ ਪਦ ਕੀਤ ਖੇਡਤ ਹਸਤ ਪਰਮੇ ਜਨਮ ਅਨੇਕ ਸਭ ਜਲ ਦੇ ਗਾਡੋ ਪ੍ਰਭੂ ਨਾਨਕ ਤੇਰੀ ਟੇਕ ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾਲੋ ਜੀ ਜਨਮ ਤੁਮਾਰੇ
Thank you. Shall we
ਸ਼ਰਨ ਵਿਚਾਰ ਜੇ ਸਿਮਰਤ ਗਨ ਕਾਸੀ ਉਧਰੀ ਤਾਂ ਕੋ ਜਸ ਉਰਧਾਰੋ ਭਇਓ ਟਲ ਥਰੂੰ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੁੱਖ ਹਰਤਾ ਏ ਵਿਧ ਕੋ ਸੁਆਮੀ ਤੈਂ ਕਾ ਹੈ ਵਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਤੈਂਤੀ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹ ਨਿਸ਼ਤਾਰਾ ਨਾਨਕ ਕਹਿਤ ਚੇਤ ਚਿੰਤਾਮਨ ਤੈਂ ਵੀ ਉਤਰ ਸਪਾਰੋ। ਸਤਸੰਗ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣਾ, ਦੂਸਰਾ ਵਿਘਨ ਆਲਸ, ਉਸ ਤੋਂ ਵੀ ਸਾਵਧਾਨ ਹੋਣਾ। ਦੋਨਾਂ ਵਿਘਨਾਂ ਤੋਂ ਬਚ ਕੇ ਹਰੀ ਜਸ ਸੁਣਿਆ ਜਾਂਦਾ। ਇਹੀ ਦੋ ਵੱਡੇ ਪਾਰੇ ਵਿਘਨ ਜੋ ਹਰੀ ਜਸ ਦਾ ਪੂਰਾ ਪੂਰਾ ਲਾਭ ਨਹੀਂ ਉਠਾਉਣ ਦਿੰਦੇ। ਆ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸੀ। ਆਪ ਜੀ ਬੜੀ ਦੇਰ ਤੱਕ ਬਕਾਲੇ ਭੋਰੇ ਵਿੱਚ ਰਹਿ ਕੇ ਭਜਨ ਤਪ ਕਰਦੇ ਰਹੇ। ਉਸ ਤੋਂ ਬਾਅਦ ਕਿਉਂਕਿ ਮਾਤਾ ਜੀ ਨੇ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਇਹ ਵਰ ਲੈ ਲਿਆ ਹੋਇਆ ਸੀ, ਮੇਰਾ ਪੁੱਤਰ ਵੀ ਗੁਰਤਾ ਗੱਦੀ 'ਤੇ ਬੈਠੇ, ਸਵਯੋਂ ਸਮੇਂ ਅਨੁਸਾਰ ਆਪ ਜੀ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਜਾਨਸ਼ੀਨ ਹੋ ਕੇ ਜਿਸ਼ਵਤ ਗੁਰੂ ਹਰਕ੍ਰਿਸ਼ਨ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਆਪਣੇ ਪੰਜ ਭੂਤ ਵਾਲੇ ਨੂੰ ਤਿਆਗਿਆ, ਸਿੱਖਾਂ ਦੇ ਪੁੱਛਣ 'ਤੇ ਹੁਕਮ ਕੀਤਾ ਸੀ ਕਿ ਹੁਣ ਸਿੱਖ ਸੰਗਤ ਕਿਸਦੇ ਦਰਸ਼ਨ ਕਰੇਗੀ, ਕਿਸਦੇ ਚਰਨੀ ਲੱਗੇਗੀ, ਆਪਣਾ ਉਧਾਰ ਕੈਸੇ ਕਰੇਗੀ। ਆਪ ਜੀ ਨੇ ਬਾਬਾ ਬਕਾਲੇ ਐਸਾ ਇਸ਼ਾਰਾ ਕੀਤਾ ਸੀ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਗੁਰੂ ਨਾਨਕ ਦੀ ਗੱਦੀ ਦੇ ਜਾਨਸ਼ੀਨ ਹੋ ਕੇ ਬੇਅੰਤ ਦੁਨੀਆਂ ਦਾ ਉਧਾਰ ਕੀਤਾ। ਆਪ ਜੀ ਨੇ ਬਾਣੀ ਵੈਰਾਗਮਈ ਉਚਾਰਨ ਕੀਤੀ, ਕਿਉਂਕਿ ਆਪ ਦਾ ਪਹਿਲਾ ਜ਼ਿਆਦਾ ਜੀਵਨ ਇਕਾਂਤ ਵੈਰਾਗ ਸਾਧਨ ਵਿੱਚ ਗੁਜ਼ਰਿਆ ਸੀ। ਆਪ ਜੀ ਇੱਕ ਸ਼ਬਦ ਵਿੱਚ ਵਾਹਿਗੁਰੂ ਅੰਤਰਜਾਮੀ ਦੀ ਸ਼ਰਨ ਡਿੱਗਿਆ, ਇਹ ਜੀਵ ਤਮਾਮ ਦੁੱਖਾਂ ਪਾਪਾਂ ਤੋਂ ਮੁਕਤ ਹੁੰਦਾ ਹੈ, ਬਰੀ ਹੁੰਦਾ, ਐਸੇ ਉਚਾਰਨ ਕੀਤਾ ਮਨ ਰੇ ਭਰਪੀ ਸ਼ਰਨ ਵਿਚਾਰ। ਇਸਦੇ ਵਿੱਚ ਚਾਰ ਮਿਸਾਲਾਂ ਦਿੱਤੀਆਂ, ਚਾਰ ਉਦਾਹਰਣ ਦਿੱਤੇ। ਗਨਕਾ ਜਿਸਨੇ ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਜਾਣਾ ਸੀ, ਜਮਾਂ ਦੇ ਵਸ ਪੈਣਾ ਸੀ, ਉਸ ਤੋਂ ਬਾਅਦ ਅਨੇਕਾਂ ਨਿਸ਼ਿਧ ਜੋਨੀਆਂ ਵਿੱਚ ਫਿਰਨਾ ਸੀ। ਜਿਸ ਵਕਤ ਵਾਹਿਗੁਰੂ ਦੀ ਭਗਤੀ ਕੀਤੀ, ਆਪਣੇ ਆਪ ਨੂੰ ਪ੍ਰਭੂ ਦੀ ਸ਼ਰਨ ਗਿਰਾਇਆ, ਅਖੀਰ ਉਸਨੂੰ ਉਹ ਗਤੀ ਪ੍ਰਾਪਤ ਹੋਈ ਜੋ ਯੋਗੀ ਜਨਾਂ ਤੋਂ ਵੀ ਸ੍ਰੇਸ਼ਟ ਸੀ, ਕਿਉਂਕਿ ਯੋਗੀ ਜਨ ਜਿਹੜੇ ਹਨ ਬ੍ਰਹਮ ਲੋਕ ਤੱਕ ਪਹੁੰਚਦੇ ਹਨ, ਪਰ ਭਗਤ ਸੱਚਖੰਡ ਵੈਕੁੰਠ ਧਾਮ ਵਿੱਚ ਜਾਂਦੇ ਹੈ। ਦੂਸਰਾ ਉਦਾਹਰਣ ਮਿਸਾਲ ਗੁਰੂ ਜੀ ਦਿੰਦੇ ਹਨ, ਭਇਓ ਟਲ ਤਰੂੰ ਜਾ ਕੈ ਸਿਮਰਨ, ਤਰੂੰ ਦੀ ਮਿਸਾਲ ਦਿੰਦੇ ਹਨ, ਤਰੂੰ ਪਾਂਚ ਬਰਖ ਕੋ ਅਨਾਥ ਤਰੂੰ ਬਾਲ, ਹਰ ਸਿਮਰਤ ਅਮਰ ਅਟਾਰੇ, ਪੰਜ ਬਰਖ ਦਾ ਬੱਚਾ ਤੂੰ, ਪ੍ਰਭੂ ਦੀ ਭਗਤੀ ਕਰਕੇ ਅਟਲ ਪਦਵੀ ਆਤਮ ਪ੍ਰਾਪਤ ਹੋਇਆ। ਇਸ ਦਾ ਪ੍ਰਸੰਗ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਇਉਂ ਦੱਸਦੇ ਹਨ, ਤੂੰ ਹੱਸਦਾ ਖਰਿਆ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ। ਸਾਡੇ ਦੇਸ਼ ਵਿੱਚ ਇੱਕ ਰਾਜਾ ਉਤਾਨਪਾਦ ਹੋਇਆ, ਜਿਸਦਾ ਹਜ਼ਾਰਾਂ ਮਰਬਾ ਮੀਲ ਵਿੱਚ ਰਾਜ ਪਾਕ ਸੀ। ਉਸਦੇ ਦੋ ਸ਼ਾਦੀਆਂ ਸਨ, ਸੁਚੀ ਅਤੇ ਸੁਨੀਤ, ਦੋਵੇਂ ਸਕੀਆਂ ਭੈਣਾਂ ਸਨ। ਪਰ ਸਾਧ ਸਿੰਘ ਇਹ ਰਿਸ਼ਤਾ ਕੁਛ ਇਹੋ ਜਿਹਾ ਹੀ ਹੈ, ਭਾਵੇਂ ਸਕੀਆਂ ਭੈਣਾਂ ਸਨ ਪਰ ਫਿਰ ਵੀ ਬਣਨੀ ਬੜੀ ਔਖੀ। ਵੱਡੀ ਰਾਣੀ ਬੜੀ ਸੁਸ਼ੀਲਾ, ਪਰਮਾਤਮਾ ਪਤਿਵਰਤਾ, ਪ੍ਰਭੂ ਭਗਤੀ ਵਾਲੀ ਸੀ, ਅਤੇ ਕੁਸੀ ਦੀ ਛੋਟੀ ਭੈਣ ਬੜੀ ਚੰਚਲ ਹੁਸ਼ਿਆਰ ਖੁਦਗਰ ਸੀ। ਉਸਨੇ ਰਾਜਾ ਦੀ ਕਾਨਾ ਖੁਸ਼ੀ ਕਰਕੇ ਝੂਠ ਮੂਠ ਸਿਖਾ ਕੇ ਰਾਜੇ ਨੂੰ ਇੱਧਰ ਉੱਧਰ ਕੰਨ ਭਰ ਕੇ ਚੁਗਲੀਆਂ ਵਗੈਰਾ ਕਰਕੇ ਆਪਣੀ ਵੱਡੀ ਭੈਣ ਦੇ ਬਰਖਿਲਾਫ ਕਰ ਦਿੱਤਾ। ਸਾਸਕ ਨਿੰਦਾ ਚੁਗਲੀ, ਇਹ ਦੋ ਭੈਣਾਂ ਹਨ। ਗੁਰੂ ਬਾਬੇ ਨੇ ਵੈਦ ਹਰਦਾਸ ਰਾਹੀਂ ਜਿੱਥੇ ਸਾਨੂੰ ਮਾਨਸਿਕ ਰੋਗਾਂ ਦਾ ਜਾਣੂ ਕਰਾਇਆ, ਉੱਥੇ ਨਿੰਦਾ ਮਨ ਦਾ ਬਮਨ ਦੱਸਿਆ। ਕਿਸੇ ਪੁਰਸ਼ ਨੂੰ ਜੋ ਕੁਛ ਖਾਵੇ ਉਲਟ ਜਾਏ, ਜੋ ਕੁਛ ਖਾਵੇ ਉਲਟ ਜਾਏ, ਕਿਤਨਾ ਦੁੱਖ ਰੂਪ ਰੋਗ ਹੁੰਦਾ ਹੈ। ਇਹ ਜਿਸਮ ਦਾ ਰੋਗ ਹੈ, ਪਰ ਮਨ ਦੇ ਰੋਗ ਜਿਸਮਾਨੀ ਰੋਗਾਂ ਨਾਲ ਬਹੁਤੇ ਦੁਖਦਾਇਕ ਅਤੇ ਖਤਰਨਾਕ ਹੁੰਦੇ ਹਨ। ਜਿਸਮ ਦੇ ਰੋਗਾਂ ਦੀ ਜ਼ਿਆਦਾ ਤੋਂ ਜ਼ਿਆਦਾ ਹੱਦ ਮਰਨ ਤੱਕ ਹੋ ਸਕਦੀ, ਪਰ ਜਿਹੜੇ ਮਨ ਦੇ ਰੋਗ ਨੇ ਤਾਂ ਅੱਗੇ ਵਾਸ਼ਨਾ ਰੂਪ ਹੋ ਕੇ ਅਨੇਕਾਂ ਨਿਸ਼ਚਿਤ ਜੋਨੀਆਂ ਵਿੱਚ ਜੀਵ ਨੂੰ ਦੁਖੀ ਕਰਦੇ ਹਨ। ਅਤੇ ਨਿੰਦਾ ਦੱਸਿਆ, ਕਿਸੇ ਪੁਰਸ਼ ਦੇ ਗੁਣ ਈਸ਼ਵਰ ਵਡਿਆਈਆਂ ਆਦਿ ਦੇਖ ਕੇ ਨਾ ਜਰ ਸਕਣਾ, ਹਿੱਤ ਵਿੱਚ ਹਸਤ ਕਰਨਾ, ਸੜੇਵਾ ਕਰਨਾ, ਫਿਰ ਉਸਦੀ ਨਿੰਦਾ ਕਰਨ ਲੱਗ ਜਾਣਾ, ਮਾਨੋ ਇਹ ਮਨ ਦਾ ਬਮਨ ਹੈ। ਨਿੰਦਿਆ ਦਾ ਬਹੁਤ ਬੁਰਾ ਨਤੀਜਾ ਦੱਸਿਆ, ਇਹਦਾ ਵੱਡਾ ਫਲ ਦੱਸਿਆ, ਹੋਰ ਨਰਕਾਂ ਵਿੱਚ ਪਚਣਾ ਦੱਸਿਆ। ਨਿੰਦਾ ਦਾ ਇਹਨੇ ਨਤੀਜਾ ਫਲ ਇਉਂ ਦੱਸਦੀ ਹੈ ਬਾਣੀ,
ਨਿੰਦਾ ਫਲੀ ਕਿਸੇ ਦੀ ਨਾਹੀ ਮਨ ਮੁਖ ਲੋਕੀ ਕਰਦੇ, ਜੀ।
ਨਿੰਦਾ ਫਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰ ਕੇ ਕੋਰ ਪਵਨ ਨਿੰਦਾ ਕਿਸੇ ਦੀ ਵੀ ਫਲੀ ਨਹੀਂ ਮਨਮੁਖ ਪੁਰਸ਼ ਕਰਦੇ ਹਨ ਜਿਹਾਂ ਦਾ ਮੁੱਖ ਮਨ ਵਾਲਾ ਇੱਕ ਦਾ ਮੁੱਖ ਗੁਰੂ ਵਾਲਾ ਇੱਕ ਦਾ ਮਨ ਵਾਲਾ ਯਾਨੀ ਮਨ ਦੇ ਕਹੇ ਅਨੁਸਾਰ ਚੱਲਦਾ ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਕਹੇ ਅਨੁਸਾਰ ਆਪਣੇ ਜੀਵਨ ਨੂੰ ਸਫਲਾ ਕਰਦਾ ਉੱਚਾ ਕਰਦਾ ਮਨਮੁੱਖ ਉਹ ਹੈ ਮਨ ਦੇ ਕਹੇ ਅਨੁਸਾਰ ਚੱਲ ਕੇ ਆਪਣੇ ਜੀਵਨ ਦਾ ਸਤਿਆਨਾਸ਼ ਕਰਦਾ ਮਨ ਦੀ ਮੱਤ ਗੁਰੂ ਦੀ ਮੱਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਮਨ ਦੀ ਮੱਤ ਤਾਂ ਇਉਂ ਹੈ ਜਿਵੇਂ ਇੱਕ ਬਹੁਤ ਨਾਦਾਨ ਛੋਟੇ ਬੱਚੇ ਦੀ ਮੱਤ ਹੋਵੇ ਗੁਰੂ ਦੀ ਮੱਤ ਬਹੁਤ ਵਿਸ਼ਾਲ ਬਜ਼ੁਰਗ ਦੀ ਮੱਤ ਹੋਵੇ ਬਜ਼ੁਰਗਾਂ ਦੀ ਮੱਤ ਬੜੀ ਸੁਖਦਾਈ ਹੁੰਦੀ ਉਹਨੂੰ ਧਾਰਨ ਕੀਤਾ ਜਾਵੇ ਬੱਚਿਆਂ ਦੀ ਮੱਤ ਲੈਣੀ ਇਹ ਸਿਆਣਪ ਨਹੀਂ ਜਿਹੜਾ ਬੱਚਿਆਂ ਦੀ ਮੱਤ ਲੈਂਦਾ ਉਹ ਦੁਖੀ ਹੁੰਦਾ ਇਸੇ ਤਰ੍ਹਾਂ ਮਨ ਦੀ ਮੱਤ ਬਹੁਤ ਛੋਟੀ ਹੈ ਇਸਨੂੰ ਬੇਅੰਤ ਦੁੱਖਾਂ ਵਿੱਚ ਪਾਉਣ ਵਾਲੀ ਹੈ ਗੁਰੂ ਦੀ ਮੱਤ ਬਹੁਤ ਵਿਸ਼ਾਲ ਮੱਤ ਹੈ ਗੁਰੂ ਮੱਤ ਅਨੁਸਾਰ ਚੱਲ ਕੇ ਲੋਕ ਪੁਰਲੋਕ ਦੋਵੇਂ ਸੁਹੇਲੇ ਸੁਖੀ ਹੁੰਦੇ ਹਨ ਦੋਵੇਂ ਥਾਈਂ ਸੁੱਖ ਪਾਉਂਦਾ ਹੈ ਕਰਮਨਮੁੱਖ ਜਿਹੜੇ ਹਨ ਉਹ ਨਿੰਦਾ ਕਰਦੇ ਨਿੰਦਾ ਆਸਰੀ ਗੁਣਾਂ ਵਿੱਚ ਔਗਣਾਂ ਵਿੱਚ ਮੰਨਿਆ ਹੋਇਆ ਹੈ ਜਿਸ ਦਾ ਫਲ ਹੋਰ ਨਰਕਾਂ ਵੀ ਪਚਣਾ ਪੈਂਦਾ ਹੈ ਇੱਕ ਥਾਂ ਤਾਂ ਇਉਂ ਦੱਸਿਆ ਹੈ ਔਖਦ ਸਭੇ ਕੀਤੇ ਹਨ ਨਿੰਦਕ ਕਾ ਦਾਰੂ ਨਾ ਹੈ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਏ ਸੋ ਹੋਰ ਜੋਨੀਆਂ ਵਿੱਚ ਫਿਰਨਾ ਪੈਂਦਾ ਹੈ
ਹੋਰ ਸਾਰਿਆਂ ਦੁੱਖਾਂ ਦੇ ਨਿੰਦਾਰੂ
ਸਭੇ ਕੀਤੇ ਹਨ ਨਿੰਦਕ ਕਾ ਦਾਰੂ ਨਾ ਹੈ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਰ। ਇਹਦਾ ਫਲ ਹੋਰ ਨਰਕਾਂ ਵਿੱਚ ਨਿਸ਼ਿਧ ਜੋਨੀਆਂ ਵਿੱਚ ਦੁਖੀ ਹੋਣਾ ਪੈਂਦਾ। ਸਵਾਲ ਕੀਤਾ ਜੀ, ਨਿੰਦਾ ਕਿਸੇ ਦੇ ਬਰਖਿਲਾਫ ਦੋ ਗੱਲਾਂ ਕਹਿਤੀਆਂ, ਇਸਦਾ ਇਤਨਾ ਵੱਡਾ ਸਜ਼ਾ ਹੋਰ ਨਰਕਾਂ ਵਿੱਚ ਭਜਣਾ ਕਿਉਂ ਹੈ? ਨਿੰਦਾ ਦਾ ਸਰੂਪ ਕੀ ਹੈ? ਚੋਰ ਨੂੰ ਚੋਰ ਕਹਿ ਦੇਣਾ ਨਿੰਦਿਆ ਨੇ, ਸਾਧ ਨੂੰ ਚੋਰ ਕਹਿਣਾ ਨਿੰਦਿਆ, ਬੁਰੇ ਨੂੰ ਬੁਰਾ ਕਹਿ ਦੇਣਾ ਕੋਈ ਨਿੰਦਾ ਨਹੀਂ, ਭਲੇ ਪੁਰਸ਼ ਨੂੰ ਬੁਰਾ ਕਹਿਣਾ ਉਹ ਨਿੰਦਾ ਹੁੰਦੀ। ਨਿੰਦਾ ਅਕਸਰ ਜਾਂ ਤਾਂ ਭੁੱਲ ਵਿੱਚ ਸੁਣੀ ਸੁਣਾਈ ਜਾਂ ਈਰਖਾ ਕਰਕੇ ਹੁੰਦੀ ਹੁੰਦੀ ਹੈ, ਸਵਯੋਂ ਕਰਕੇ ਨਿੰਦਾ। ਕਹਿਣ ਲੱਗੇ ਇਹਦਾ ਇਤਨੀ ਸਜ਼ਾ ਕਿਉਂ ਦਿੱਤੀ ਗਈ? ਦੋ ਚਾਰ ਗੱਲਾਂ ਕਹਿਤੀ ਕਿਸੇ ਦੇ ਬਰਫਲਾ ਸਾਧ ਸਿੰਘ, ਦੇਖੋ ਨਾ ਇੱਕ ਦਫ਼ਾ ਦਾ ਜ਼ਿਕਰ। ਇੱਕ ਕੋਈ ਬੜਾ ਧਨਾੜ ਅਮੀਰ ਖਾਨ ਹੈ, ਉਸਦੇ ਪਾਸ ਇੱਕ ਨੌਕਰ ਰਹਿਣ ਲੱਗਾ। ਉਹ ਨੌਕਰ ਰਹਿਣ ਵੇਲੇ ਖਾਨ ਨੂੰ ਕਹਿੰਦਾ, ਖਾਨ ਜੀ ਇੱਕ ਮੇਰੇ ਵਿੱਚ ਬੜਾ ਨੁਕਸ ਹੈ, ਪਹਿਲਾਂ ਹੀ ਆਪ ਤੋਂ ਖਿਮਾ ਮੰਗ ਲੈਂਦਾ। ਉਹ ਕਹਿੰਦਾ, ਕੀ? ਕਹਿੰਦਾ, ਕਿਤੇ ਕਿਤਾਈ ਮੈਂ ਚੁਗਲੀ ਕਰਦਾ ਹੁੰਦਾ, ਰੋਜ਼ ਨਹੀਂ ਕਰਦਾ, ਕਿਤੇ ਕਿਤਾਈ ਕਰਦਾ ਹੁੰਦਾ, ਪਹਿਲਾਂ ਹੀ ਮੈਨੂੰ ਮਾਫ਼ ਕਰ ਦਿਓ ਜੇ ਭਲਾ ਕਿਤੇ ਹੋਵੇ। ਕਹਿੰਦਾ, ਚੁਗਲੀ ਕਿਆ ਹੈ? ਦੋ ਗੱਲਾਂ ਕਿਸੇ ਨੇ ਕਹਿਤੀਆਂ, ਕਿਆ ਬਾਤ? ਕੋਈ ਨਹੀਂ, ਹੈ ਨੌਕਰ ਰਹਿ ਪਿਆ। ਉਸਨੇ ਆਪਣਾ ਕੰਮ ਕਾਰ ਕਰਕੇ ਖਾਨ ਜੀ ਨੂੰ ਔਰ ਬੀਵੀ ਜੀ ਨੂੰ ਬੜਾ ਪ੍ਰਸੰਨ ਕਰ ਲਿਆ। ਸੇਵਾ ਦੇ ਉੱਪਰ ਹਰੇਕ ਹੀ ਪ੍ਰਸੰਨ ਹੋ ਜਾਇਆ ਕਰਦਾ, ਪਸ਼ੂ ਵੀ ਤੀਜਾ ਦਿਨ ਹੋਰ ਤਾਂ ਕੀ ਹੈ। ਸਵਯੋਂ ਕਰਕੇ ਬੜੇ ਪ੍ਰਸੰਨ ਹੋ ਗਏ ਖਾਨ ਜੀ ਅਤੇ ਬੀਵੀ। ਹੁਣ ਉਸਨੇ ਆਪਣਾ ਮੌਕਾ ਢੂੰਡਿਆ, ਬੀਵੀ ਜੀ ਪਾਸ ਜਾ ਕੇ ਕਹਿਣਗੇ, ਬੀਬੀ ਜੀ ਇੱਕ ਬੜੀ ਦੁੱਖ ਵਾਲੀ ਗੱਲ ਹੈ। ਕਹਿਣਗੇ, ਕੀ ਗੱਲ ਭਾਈ? ਫਿਰ ਚੁੱਪ ਕਰ ਜਾਂਦਾ, ਬਹੁਤ ਬੜੀ ਭਾਰੀ ਦੁੱਖ ਵਾਲੀ ਗੱਲ ਹੈ, ਦੱਸਦਾ ਸੀ ਕੀ ਗੱਲ ਹੈ। ਕਹਿਣਾ, ਗੱਲ ਕੀ ਹੈ ਬੀਬੀ ਜੀ? ਖਾਨ ਜੀ ਤਾਂ ਹੋਰ ਸ਼ਾਦੀ ਕਰਾਉਣ ਨੂੰ ਕਹਿੰਦੇ ਆ, ਪਹਿਲਾਂ ਜਨਾਨੀਆਂ ਨੂੰ ਤਾਂ ਇਹ ਗੱਲ ਕਿੱਥੇ ਬਰਦਾਸ਼ਤ ਹੋਵੇ। ਇਹ ਸੁਣ ਕੇ ਬੜੀ ਹੈਰਾਨ ਹੋਈ, ਚਿੰਤਾਤਰ ਹੋਈ, ਕਿ ਕਹਿਣੇ ਕੋਈ ਯਤਨ ਕੋਈ ਉਪਾਅ? ਉਪਾਅ ਹੋ ਤਾਂ ਜਾਏਗਾ, ਇੱਕ ਗੱਲ ਮੈਂ ਤੁਹਾਨੂੰ ਤਵੀਜ਼ ਬਣਾ ਦਾਂਗਾ ਤਵੀਜ਼, ਪਰ ਬਣੂ ਕਿਵੇਂ? ਜਦੋਂ ਖਾਨ ਜੀ ਸੁੱਤੇ ਪਏ ਹੋਣ, ਕਰਾੜੇ ਮਾਰਦੇ ਹੋਣ, ਉਹਦੀ ਦਾੜੀ ਦਾ ਕੰਢੀ ਕੋਲ ਇੱਕ ਵਾਲ ਕੱਟ ਕੇ ਮੈਨੂੰ ਲਿਆ ਦੀ, ਮੈਂ ਤਵੀਜ਼ ਬਣਾ ਦੂੰਗਾ, ਫਿਰ ਖਾਨ ਜੀ ਸਾਰੀ ਜ਼ਿੰਦਗੀ ਤੇਰੀ ਆ ਗਿਆ ਵਿੱਚ ਚੱਲਣਗੇ। ਤੋ ਖੈਰ ਇੱਧਰ ਤਾਂ ਇਹ ਕਹਿ ਦਿੱਤਾ, ਉੱਧਰ ਖਾਨ ਜੀ ਨੂੰ ਇਸੀ ਤਰ੍ਹਾਂ ਕਿਹਾ, ਖਾਨ ਜੀ ਕੀ ਦੱਸਾਂ, ਬੜੀ ਦੁਖਦਾਈ ਗੱਲ ਹੈ। ਉਹ ਕਹਿੰਦੇ, ਕੀ ਗੱਲ ਹੈ ਬਾਈ? ਅਤੇ ਚੁੱਪ ਕਰ ਜਾਏ, ਬੜੀ ਦੁੱਖ ਵਾਲੀ ਗੱਲ ਹੈ, ਕਹਿਣੀ ਵੀ ਔਖੀ ਹੈ, ਪਰ ਕਹੇ ਬਿਨਾਂ ਰਹਿ ਵੀ ਨਹੀਂ ਤੁਹਾਡਾ ਨਿਮਕ ਖਾਨਾ, ਗੱਲ ਦੱਸ ਕੀ ਹੈ? ਕਹਿਣਾ, ਗੱਲ ਕਾਹਦੀ ਹੈ ਬੀਬੀ ਜੀ, ਤੈਨੂੰ ਮਾਰਨ ਨੂੰ ਫਿਰਦੇ ਨੇ, ਹੁਸ਼ਿਆਰ ਹੋ ਕੇ ਪਿਆ ਕਰੋ। ਉਹਦੇ ਕੰਨ ਵਿੱਚ ਇਹ, ਜਦ ਜਿਹੜੀ ਗੱਲ ਆਦਮੀ ਸੁਣ ਲਏ ਉਹਦੀ ਬਾਬਤ ਕੁਛ ਨਾ ਕੁਛ ਤਾਂ ਅਸਰ ਹੁੰਦਾ ਹੀ, ਜੇ 100% ਨਾ ਹੋਵੇ ਥੋੜ੍ਹਾ ਬਹੁਤਾ ਤਾਂ ਹੁੰਦਾ ਹੀ। ਫਿਰ ਉਸਨੇ ਆਪਣਾ ਹੁਸ਼ਿਆਰ ਰਹਿਣਾ ਸ਼ੁਰੂ ਕਰ ਦਿੱਤਾ। ਖਾਨ ਸੀ ਜੋਸ਼ੀਲਾ ਬੰਦਾ ਸੀ, ਨੰਗੀ ਤਲਵਾਰ ਬੜੀ ਤੇਜ਼ ਤਰਾਰ ਬਿਸਤਰੇ ਦੇ ਹੇਠਾਂ ਰੱਖਣੀ ਸ਼ੁਰੂ ਕਰ ਦਿੱਤੀ, ਵੀ ਜੇ ਕੋਈ ਐਸਾ ਮੌਕਾ ਹੋਇਆ ਮੈਂ ਕਮਜ਼ੋਰ ਥੋੜ੍ਹਾ। ਫਿਰ ਉੱਧਰ ਬੀਬੀ ਜੀ ਨੂੰ ਕਿਹਾ, ਵੀ ਜਲਦੀ ਮੈਨੂੰ ਤਵੀਤ ਬਣੇ ਅਤੇ ਖਾਨ ਜੀ ਮੇਰੀ ਆਗਿਆ ਵਿੱਚ ਚੱਲੋ। ਰਾਤ ਨੂੰ ਉਹ ਕੋਸ਼ਿਸ਼ ਕਰਨ ਲੱਗੀ, ਸੁੱਤੇ ਪਏ ਹੁਣ, ਕਰਾੜੇ ਮਾਰਦੇ ਹੋਣ, ਕੰਢੀ ਕੋਲ ਇੱਕ ਰੰਬ ਕੱਟ ਕੇ ਉਹਦਾ ਤਵੀਤ ਬਣਾਵਾਂ। ਖੈਰ ਅੱਜ ਖਾਨ ਜੀ ਕਰਾੜੇ ਮਾਰ ਰਹੇ ਨੇ, ਬੀਬੀ ਜੀ ਨੇ ਤਿੱਖਾ ਜਿਹਾ ਚਾਕੂ ਲਏ, ਉਹਦੀ ਕੰਢੀ ਕੋਲੋਂ ਵਾਲ ਕੱਟਣ ਦੀ ਕੋਸ਼ਿਸ਼ ਕੀਤੀ। ਉਹਨੂੰ ਵੀ ਅੱਗੇ ਇਸ ਗੱਲ ਦੀ ਚੇਤਾਵਨੀ ਸੀ, ਝੱਟ ਜਾਗ ਆ ਗਈ, ਸੋਚਿਆ ਵੀ ਗੱਲ ਬਿਲਕੁਲ ਠੀਕ ਹੈ ਜੋ ਨੌਕਰ ਕਹਿੰਦਾ ਸੀ, ਹੁਣ ਮੇਰੀ ਕੰਢੀ ਵੱਢਣ ਲੱਗੀ ਹੈ। ਝੱਟ ਹੀ ਉਸਨੇ ਤਲਵਾਰ ਰੱਖੀ ਹੋਈ ਸੀ, ਸੱਤ ਟੋਟੇ ਕਰ ਦਿੱਤੇ। ਜਦੋਂ ਇਹੋ ਜਿਹੀ ਗੱਲ ਹੋਈ, ਸਾਰੇ ਗੱਲ ਫੈਲ ਗਈ, ਕੀ ਗੱਲ ਸੀ? ਖਾਨ ਨੇ ਆਪਣੀ ਬੀਵੀ ਜੀ ਨੂੰ ਕਤਲ ਕਰ ਦਿੱਤਾ, ਆਏ ਵਾਹ, ਰਿਸ਼ਤੇਦਾਰ ਇਹੋ ਜਿਹੇ ਸੇ ਇਕੱਠੇ ਹੋਏ, ਸਬੱਬ ਕੁਛ ਨਹੀਂ ਪਤਾ ਲੱਗਦਾ, ਬੜਾ ਰੌਲਾ ਪਿਆ। ਅਫਸਰ ਜੋਸ਼ੀਲੀ ਕੌਮ ਸੀ, ਲੜਾਈਆਂ ਹੋਈਆਂ, ਹੋਰ ਬਹੁਤ ਸਾਰੇ ਕੁਛ ਤੋਂ ਖੂਨ ਹੋ ਗਏ, ਪਤਾ ਕੋਈ ਨਾ ਲੱਗੇ ਗੱਲ ਕੀ ਬਾਤ ਸੀ। ਅਖੀਰ ਉਹ ਕਹਿਣ ਲੱਗਾ ਨੌਕਰ, ਸਬੱਬ ਮੈਂ ਦੱਸ ਦਿੰਦਾ, ਤੂੰ ਕੀ ਦੱਸਿਆ? ਕਹਿੰਦਾ ਮੈਂ ਦੱਸ ਦਿੰਦਾ ਕੀ ਸਬੱਬ ਸੀ, ਸਾਰੀ ਗੱਲ ਦੱਸੀ। ਕਹਿੰਦਾ ਖਾਨ ਜੀ ਖਿਮਾ ਕਰਨਾ, ਮੈਂ ਆਪ ਤੋਂ ਪਹਿਲਾਂ ਮੁਆਫ਼ੀ ਮੰਗ ਲਈ ਸੀ, ਕਿਤੇ ਇੱਕ ਤਾਂ ਮੈਂ ਚੁਗਲੀ ਕਰਦਾ ਹੁੰਦਾ, ਰੋਜ਼ ਨਹੀਂ ਕਰਦਾ, ਕਿਤੇ ਇੱਕ ਤਾਂ ਹੀ। ਸੋ ਮੈਂ ਇਹ ਸਾਰਾ ਜੋ ਕੁਛ ਫਲ ਹੈ ਮਿਹਰਬਾਨੀ ਹੈ ਇਹ ਚੁਗਲੀ ਦੀ। ਸਾਧਨ ਕਹਿਣ ਨੂੰ ਤਾਂ ਦੋ ਅੱਖਰ ਵੀ ਕਿਸੇ ਦੇ ਬਰਖਲਾਫ਼ ਕਿਸੇ ਨੇ ਕਹਿ ਦਿੱਤੇ, ਲੇਕਿਨ ਇਹੋ ਜਿਹੇ ਭੈੜੇ ਨਤੀਜੇ ਨਿਕਲ ਜਾਂਦੇ। ਸੋ ਇਸੀ ਤਰ੍ਹਾਂ ਚੁਗਲੀ ਜਿਹੜੀ ਹੈ ਨਿੰਦਿਆ ਦੀ ਭੈਣ ਹੈ, ਨਿੰਦਿਆ ਚੁਗਲੀ ਦੋਵੇਂ ਭੈਣਾਂ ਹਨ, ਦੋਨਾਂ ਦੇ ਬੁਰੇ ਨਤੀਜੇ ਹਨ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਕਤ ਕਰਨ ਮੂੰਹ ਕਾਲੇ ਤਾਂ ਨਿੰਦਕਾ ਨਰਕੇ ਕੋਰ। ਇਉਂ ਨਿੰਦਿਆ ਚੁਗਲੀ ਕਰਕੇ ਰਾਜਾ ਉਤਾਨਪਾਦ ਦੀ ਛੋਟੀ ਰਾਣੀ ਨੇ ਰਾਜਾ ਨੂੰ ਵੱਡੀ ਰਾਣੀ ਦੇ ਬਰਖਲਾਫ਼ ਕਰ ਦਿੱਤਾ, ਹਾਲਾਂਕਿ ਉਸਦੀ ਸਗੀ ਭੈਣ ਸੀ। ਸੋ ਸੁਣ ਸੁਣਾ ਕੇ ਮਨ ਦੇ ਉੱਪਰ ਤਵਾਸ਼ੀ ਅਸਰ ਹੁੰਦਾ ਹੈ, ਜਿਹਾ ਜਿਹਾ ਸੁਣਦਾ ਹੈ ਉਹ ਜਿਹਾ ਅਸਰ ਆਦਮੀ 'ਤੇ ਹੁੰਦਾ, 100% ਥੋੜ੍ਹਾ ਬਹੁਤ ਤਾਂ ਹੁੰਦਾ ਹੀ ਹੈ। ਕਈ ਦਫ਼ਾ ਬਹੁਤ ਜ਼ਿਆਦਾ ਅਸਰ ਹੋ ਜਾਂਦਾ, ਘਰਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਧਰ ਉੱਧਰ ਹੋਣ ਕਰਕੇ ਝਗੜਿਆਂ ਦਾ ਕਾਰਨ ਹੁੰਦੀਆਂ ਨੇ, ਬਿਲਕੁਲ ਨੇਸ਼ਤ ਨਾਬੂਦ ਕੋਈ ਗੱਲ ਨਹੀਂ ਹੁੰਦੀ, ਪਰ ਇੱਧਰੋਂ ਇੱਧਰੋਂ ਕਹਿਣ ਸੁਣਨ ਕਰਕੇ ਹੀ ਬੜੇ ਘਰਾਂ ਵਿੱਚ ਝਗੜੇ ਪੈ ਜਾਂਦੇ ਹਨ। 100 ਵਿੱਚੋਂ ਸ਼ਾਇਦ 1-2 ਗੱਲਾਂ ਭਾਵੇਂ ਸੱਚ ਨਿਕਲਦੀਆਂ ਹੋਣ, ਤਕਰੀਬਨ 95-98% ਗੱਲਾਂ ਗਲਤ ਹੁੰਦੀਆਂ, ਜਿਹੜੀਆਂ ਲੜਾਈ ਝਗੜਿਆਂ ਦਾ ਘਰਾਂ ਦੇ ਵਿੱਚ ਕਲੇਸ਼ ਦਾ ਕਾਰਨ ਬਣ ਜਾਂਦੀਆਂ। ਕੋਈ ਕੋਈ ਪੁਰਸ਼ ਹੈ ਜਿਹੜਾ ਅਸਲੀਅਤ ਤੱਕ ਪਹੁੰਚਦਾ, ਉਹਦੀ ਤਹਿ ਤੱਕ ਪਹੁੰਚਦਾ, ਨਹੀਂ ਸੁਣੀ ਸੁਣਾਈ ਤਾਂ ਸਾਰੇ ਅਮਲ ਕਰਨ ਵਾਲੇ ਲੋਕ ਹੁੰਦੇ। ਅਗਰ ਸੋਚਣ ਦੀ ਆਦਤ ਪੈ ਜਾਵੇ ਆਦਮੀ ਨੂੰ, ਕਿਸੇ ਗੱਲ ਦੀ ਖੋਜ ਦੀ ਆਦਤ ਪੈ ਜਾਵੇ, ਫਿਰ ਸ਼ਾਇਦ ਇਹਨਾਂ ਗੱਲਾਂ ਤੋਂ ਬਚ ਜਾਵੇ, ਬਹੁਤ ਸਾਰਾ ਬਚ ਜਾਵੇ। ਤਾਂ ਤੇ ਆਇਓ ਨਾਰਾਜ਼ ਹੋ ਕੇ ਰਾਜਾ ਨੇ ਵੱਡੀ ਰਾਣੀ ਨੂੰ ਖਾਸ ਮਹਿਲਾਂ ਵਿੱਚ ਅਲੈਦਾ ਕਰ ਦਿੱਤਾ, ਹੋਰ ਕੋਈ ਹਵੇਲੀ ਉਹਦੀ ਰਿਹਾਇਸ਼ ਵਾਸਤੇ ਦੇ ਦਿੱਤੀ, ਉਹਦਾ ਖਰਚ ਬੰਨ ਦਿੱਤਾ, ਕੁਛ ਨਾ ਕੁਛ ਪੱਥਰ ਦੇ ਅਤੇ ਜੋ ਕੁਛ ਸੀ ਦੇਣਾ ਬਣਨਾ। ਇਉਂ ਹੋ ਗਿਆ, ਪਰ ਰਾਜਾ ਉਸ 'ਤੇ ਸਖ਼ਤ ਨਾਰਾਜ਼ ਹੋ ਗਿਆ। ਸੋ ਉਹਨਾਂ ਦਿਨਾਂ ਦੇ ਵਿੱਚ ਧਰੂ ਨੇ ਜਨਮ ਲੈਣਾ ਸੀ, ਸਮਾਂ ਗੁਜ਼ਰਦਾ ਚੱਲਿਆ, ਕੁਛ ਸਮੇਂ ਤੋਂ ਬਾਅਦ ਧਰੂ ਜੀ ਦਾ ਜਨਮ ਹੋ ਜਾਂਦਾ ਹੈ। ਬਚਪਨ ਹੌਲੀ ਹੌਲੀ ਵੱਧਦਾ ਚਲਾ ਜਾਂਦਾ ਸਰੀਰ, ਇਸ ਦੀ ਬਾਬਤ ਗੁਰੂ ਜੀ ਇੱਕ ਥਾਂ ਦੱਸਦੇ ਨੇ, ਸਰੀਰ ਦੀਆਂ 3 ਅਵਸਥਾ, ਬਾਲ ਜਵਾਨੀ ਅਰ ਬਿਰਧ ਪੁਨ 3 ਅਵਸਥਾ, ਜਾਨ ਕਹੋ ਨਾਨਕ ਹਰ ਭਜਨ ਮੈਨੂੰ ਬਿਰਥਾ ਸਭ ਹੀ ਮਾਨ। ਬਚਪਨ ਹੈ, ਜਵਾਨੀ ਹੈ, ਬੁਢਾਪਾ, 3 ਅਵਸਥਾਵਾਂ ਭਜਨ ਕੀਤੀਆਂ ਸਫਲੀਆਂ ਹੋ ਜਾਂਦੀਆਂ ਨੇ, ਭਜਨ ਤੋਂ ਬਿਨਾਂ ਬਚਪਨ ਵੀ, ਜਵਾਨੀ ਵੀ, ਬੁਢਾਪਾ ਵੀ ਵਿਅਰਥ ਜਾਂਦੀਆਂ ਹਨ। ਇੱਕ ਜਗ੍ਹਾ ਇਹਨਾਂ ਨੂੰ ਖੋਲ੍ਹ ਕੇ 10 ਹਿੱਸਿਆਂ ਵਿੱਚ ਵੰਡ ਲਿਆ ਹੈ, ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਅਪੰਨੀ ਖੇਡ, 5 ਖਾਣ ਪੀਣ ਕੀ ਧਾਤ, 6 ਕਾਮ ਨਾ ਪੁੱਛੇ ਜਾਤ, 7 ਸੰਜ ਕੀਆ ਘਰਵਾਸ, 8 ਕ੍ਰੋਧ ਹੋਆ ਤਨ ਨਾਸ, 9 ਤੌਲੇ ਉੱਭੇ ਸਾ, 10 ਦੱਦਾ ਹੋਆ ਸਵਾਸ। ਗਏ ਸੰਗੀਤ ਪੁਕਾਰੀ ਥਾ, ਉੜੇ ਅੰਸ ਦਸਾਇਰਾ, ਆਇਆ ਗਿਆ ਮੋਇਆ ਨਾ, ਪਿੱਛੋਂ ਪੱਤਲ ਸੱਦਿਓ ਕੌਣ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਸਾਰੀਆਂ ਅਵਸਥਾਵਾਂ ਗੁਰੂ ਸ਼ਰਨ ਵਿੱਚ ਆ ਕੇ ਭਜਨ ਕੀਤੇ ਬਿਨਾਂ ਵਿਅਰਥ ਜਾਂਦੀਆਂ, ਸਾਰੀ ਦੁਨੀਆਂ ਵੀ ਨਰਕਾਂ 'ਚ ਗੋਤੇ ਖਾਂਦੀ ਹੈ। ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ Thank you. ਦਸ ਅਵਸਥਾਵਾਂ ਸਰੀਰ ਦੀਆਂ ਦੱਸੀਆਂ। ਸਰੀਰ ਨਾਸਵੰਦ ਹੈ ਜਨਮ ਤੋਂ ਲਾ ਕੇ ਮਰਨ ਤੱਕ। ਪਹਿਲੇ ਪਿਆਰ ਲਗਾ ਥਣ ਦੁੱਧ, ਪਹਿਲੇ ਛੋਟਾ ਬੱਚਾ ਹੁੰਦਾ ਉਹਦਾ ਪਿਆਰ ਮਾਤਾ ਦੇ ਦੁੱਧ ਨਾਲ ਹੁੰਦਾ। ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਰੋਣ ਲੱਗ ਪੈਂਦਾ, ਦੁੱਧ ਚੰਗਾ ਤਾਂ ਚੁੱਪ ਕਰ ਜਾਂਦਾ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਥੋੜ੍ਹਾ ਜਿਹਾ ਹੋਰ ਸਿਆਣਾ ਹੁੰਦਾ ਮਾਤਾ ਪਿਤਾ, ਉਹਨਾਂ ਨੂੰ ਪਛਾਣਨ ਲੱਗ ਜਾਂਦਾ। ਤੀਜੇ ਭਈਆ ਭਾਬੀ ਦੇ, ਚੌਥੇ ਹੋਰ ਰਿਸ਼ਤੇਦਾਰਾਂ ਨੂੰ ਪਛਾਣਨ ਲੱਗ ਪੈਂਦਾ, ਚਾਚਾ ਹੈ, ਤਾਇਆ ਹੈ, ਫਲਾਣਾ। ਉੱਥੇ ਪਿਆਰ ਟੱਪਣੀ ਖੇਡ ਚੌਥੀ ਅਵਸਥਾ ਵਿੱਚ ਥੋੜ੍ਹਾ ਜਿਹਾ ਹੋਰ ਵੱਡਾ ਹੁੰਦਾ ਹੈ। ਬੱਚੇ ਦਾ ਖੇਲ ਪਿਆਰ ਹੁੰਦਾ, ਸਾਰਾ ਸਾਰਾ ਦਿਨ ਖੇਲਦੇ ਹਾਂ, ਗਰਮੀ ਸਰਦੀ ਦੀ ਪਰਵਾਹ ਨਹੀਂ ਜਾਣਦੇ। ਚੰਗੇ ਕੱਪੜੇ ਪਾ ਦਿਓ ਬੱਚਿਆਂ ਦੇ, ਛੱਟ ਮੈਲੇ ਕਰ ਦੇਣੇ, ਕੱਪੜੇ ਫਾੜ ਦੇਣੇ, ਖੇਲ ਪਿਆਰੀ। ਹੋਰ ਕੋਈ ਵਸਤੂ ਉਸ ਮੌਕੇ ਖੇਲ ਹੀ ਪਿਆਰੀ ਲੱਗਦੀ ਹੈ। ਚੌਥੀ ਅਵਸਥਾ ਦੇ ਵਿੱਚ ਧਰੋਹ ਦੀ ਉਮਰ ਹੁਣ 5 ਸਾਲ ਦੀ ਹੋਈ, ਬੱਚੇ ਖੇਲਦੇ ਨਾਲ ਕੇ ਸਾਰਾ ਸਾਰਾ ਦਿਨ ਖੇਲਦੇ। ਉਹਨਾਂ ਬੱਚਿਆਂ ਨੂੰ ਰਾਜਾ ਦੇ ਮਹਿਲਾਂ ਵਿੱਚ ਜਾਣ ਦੀ ਕੋਈ ਰੋਕ ਟੋਕ ਨਹੀਂ ਸੀ, ਕਈ ਦਫ਼ਾ ਉੱਥੇ ਵੀ ਜਾ ਕੇ ਖੇਲਿਆ ਕਰਦੇ ਸਨ। ਇੱਕ ਦਿਨ ਖੇਲਦੇ ਖੇਲਦੇ ਸਾਰੇ ਬੱਚੇ, ਜਿਨ੍ਹਾਂ ਵਿੱਚ ਧਰੂ ਵੀ ਸੀ, ਰਾਜਾ ਦੇ ਮਹਿਲ ਵਿੱਚ ਚਲੇ ਜਾਂਦੇ। ਇਕੱਲਾ ਰਾਜਾ ਬੈਠਾ ਸੀ, ਬੱਚੇ ਖੇਲਦੇ, ਬੱਚੇ ਸਭ ਨੂੰ ਪਿਆਰੇ ਲੱਗਦੇ ਨੇ। ਕਿਉਂ? ਇਹਨਾਂ ਦੇ ਚਿੱਤ ਵਿੱਚ ਰਾਗ ਦੁਆਇਸ਼ ਨਹੀਂ ਹੁੰਦੀ। ਬ੍ਰਹਮਗਿਆਨੀ ਦੇ ਚਿੱਤ ਵਿੱਚ ਬ੍ਰਹਮਗਿਆਨ ਦੇ ਬਲ ਕਰਕੇ ਰਾਗ ਦੁਆਇਸ਼ ਦਾ ਅਭਾਵ ਹੋਇਆ ਹੁੰਦਾ ਹੈ, ਲੇਕਿਨ ਬੱਚੇ ਕਿਉਂਕਿ ਗਿਆਨੀ ਹੁੰਦੇ ਨੇ, ਸਮਝ ਨਹੀਂ ਹੁੰਦੀ, ਇਸ ਕਰਕੇ ਇਹਨਾਂ ਦੇ ਚਿੱਤ ਵਿੱਚ ਰਾਗ ਦੁਆਇਸ਼ ਨਹੀਂ। ਸਵਯੋ ਇਸ ਕਰਕੇ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ, ਪਿਆਰ ਨਾਲ ਬੁਲਾਓ ਕੋਲ ਆ ਜਾਣਗੇ, ਦੂਰੋਂ ਚਲੇ ਜਾਣਗੇ, ਐਸੀ ਗੱਲ। ਸੋ ਖੇਲ ਰਹੇ ਨੇ ਬੱਚੇ, ਰਾਜਾ ਬੈਠਾ ਹੈ ਉਹਨਾਂ ਵੱਲ ਦੇਖਦਾ। ਅਖੀਰ ਰਾਜਾ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਹਦਾ ਬੱਚਾ, ਇਹ ਕਿਹਦਾ ਬੱਚਾ। ਉਹਨਾਂ 'ਚ ਸਾਰਿਆਂ 'ਚ ਸਿਆਣਾ ਜਿਹੜਾ ਬੱਚਾ ਸੀ, ਉਸਨੇ ਸਭ ਦੀ ਵਾਪਸ ਦੱਸਣਾ ਸ਼ੁਰੂ ਕਰ ਦਿੱਤਾ, ਆਹਦਾ ਆਹਦਾ। ਧਰੋਂ ਦੀ ਵਾਰੀ ਆਈ, ਕਹਿਣ ਲੱਗੇ, ਰਾਜਨ ਉਹ ਪੁਰਾਣੇ ਮਕਾਨ ਵੀ ਫਲਾਣੀ ਹਵੇਲੀ ਵਿੱਚ ਇੱਕ ਮਾਈ ਰਹਿੰਦੀ ਹੈ, ਉਹਦਾ ਬੱਚਾ। ਜਦੋਂ ਰਾਜਾ ਨੇ ਇਹ ਗੱਲ ਸੁਣੀ, ਉਸਨੂੰ ਖਿਆਲ ਉਹ ਤਾਂ ਮੇਰਾ ਹੀ ਪੁੱਤਰ। ਆਪਣੇ ਖੂਨ ਨੇ ਜੋਸ਼ ਮਾਰਿਆ, ਰਾਜਾ ਨੇ ਚਾਟਰੀ ਧਰੋਂ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ, ਧਰੋਂ ਹੱਸਦਾ ਖਰੇ ਆਇਆ, ਕਰ ਪਿਆਰ ਪਿਓ ਕੁਛੜ ਲਈ।
ਪਿਆਰ ਕਰਕੇ ਤੇ ਪਿਤਾ ਨੇ ਕੁਛੜ ਲੈ ਲਿਆ, ਅੱਜ ਹੱਸਦਾ ਕਰ। ਪਿਆਰ ਕਰਕੇ ਤੇ ਪਿਤਾ ਨੇ Thank you.
ਹੱਸਦਾ ਖਰਿਆ ਆਇਆ ਕਰ ਪਿਆਰ ਪਿਓ ਪਿਛੜ ਲੀਤਾ। ਇਹ ਗੱਲਬਾਤ ਹੋ ਰਹੀ ਸੀ। ਰਾਜਾ ਨੇ ਧਰੁਵ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਗੱਲਬਾਤ ਧਰੁਵ ਦੀ ਮਾਸੀ ਉਸਦੀ ਮਤਰੇਈ ਸੁਣ ਰਹੀ ਸੀ ਔਰ ਦੇਖ ਰਹੀ ਸੀ, ਚਿੱਕ ਲੱਗੀ ਹੋਈ ਸੀ। ਜਿਸ ਵਕਤ ਉਸਨੇ ਇਹ ਦੇਖਿਆ ਵੀ ਮੇਰੀ ਸ਼ੌਕਣ ਦੇ ਪੁੱਤਰ ਸਾਧ ਸਿੰਘ ਬਾਹਰਲੀ ਅੱਗ ਤਾਂ ਬਾਹਰਲੀਆਂ ਚੀਜ਼ਾਂ ਨੂੰ ਫੂਕਦੀ ਹੈ, ਪਰ ਜਿਹੜੀ ਈਰਖਾ ਹਸਦ ਸਿਨੇਮੇ ਦੀ ਅੱਗ ਹੈ ਇਹ ਤਾਂ ਅੰਦਰ ਦਿਲ ਨੂੰ ਵੀ ਫੂਕਦੀ ਹੈ। ਸੋ ਇਉਂ ਉਸ ਤੋਂ ਬਰਦਾਸ਼ਤ ਨਾ ਹੋ ਸਕਿਆ, ਚਾਟੀ ਚਿੱਕ ਉਠਾ ਕੇ ਆਈ, ਆ ਕੇ ਧਰੁਵ ਨੂੰ ਬਾਂਹ ਤੋਂ ਫੜ ਕੇ ਰਾਜਾ ਦੀ ਗੋਦ ਵਿੱਚੋਂ ਖਿੱਚ ਕੇ ਜ਼ਮੀਨ 'ਤੇ ਪਟਕ ਮਾਰਿਆ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਬਾਹੋਂ ਪਕੜ ਉਠਾ ਲਿਆ, ਬਾਹੋਂ ਪਕੜ ਉਠਾ ਲਿਆ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਗੁੱਸੇ ਵਿੱਚ ਆ ਕੇ ਧਰੁਵ ਨੂੰ ਰਾਜਾ ਦੀ ਗੋਦ ਵਿੱਚੋਂ ਜ਼ਮੀਨ 'ਤੇ ਪਟਕ ਮਾਰਿਆ, ਉੱਠਦੇ ਦੇ ਸੱਜੇ ਹੱਥ ਦੀ ਚਪੇੜ ਖੱਬੇ ਪਾਸੇ ਮੂੰਹ 'ਤੇ ਮਾਰੀ, ਖੱਬੇ ਹੱਥ ਦੀ ਸੱਜੇ ਪਾਸੇ 'ਤੇ, ਨਾਲ ਦੀ ਨਾਲ ਇਹ ਲਫ਼ਜ਼ ਕਹੇ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ ਤਾਂ ਮੈਥੋਂ ਜਨਮ ਲੈਣਾ ਸੀ, ਉਸਦੇ ਕੁੱਖੋਂ ਕਿਉਂ ਜੰਮੇ ਹੈ। ਇਹ ਲਫ਼ਜ਼ ਕਹੇ ਧਰੁਵ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ, ਕੋਈ ਸਮਝ ਨਹੀਂ ਸੀ ਕੌਣ ਹੈ ਕੌਣ ਨਹੀਂ ਅਤੇ ਇਹ ਲਫ਼ਜ਼ ਕਿਉਂ ਕਹਿ ਰਹੀ। ਸੋ ਖੈਰ ਬੱਚਾ ਸੀ, ਚਪੇੜਾਂ ਵੱਜੀਆਂ, ਸਮਝ ਬੜੀ ਰੱਖਦਾ ਸੀ, ਬੋਲੀ ਜਿਹੜੀ ਮਾਰੀ ਗਈ ਉਹਨਾਂ ਨੇ ਜ਼ਿਆਦਾ ਦੁੱਖ ਦਿੱਤਾ। ਜਿੱਥੇ ਚਪੇੜਾਂ ਦਾ ਦੁੱਖ ਹੈ ਉੱਥੇ ਬੋਲੀ ਦਾ ਬਹੁਤਾ ਜ਼ਿਆਦਾ ਦੁੱਖ। ਖੈਰ ਯੂੰ ਉਸਦਾ ਬੜਾ ਤਰਸਕਾਰ ਨਰਾਦਰ ਹੋਇਆ, ਤਸਕੋਰੇ ਲੈਂਦਾ ਹੋਇਆ ਘਰ ਆ ਗਿਆ, ਮੂੰਹ ਲਾਲੋ ਲਾਲ ਹੋਇਆ, ਅੱਖਾਂ ਤਰਬ ਤਰ ਹੋਈਆਂ ਹਨ। ਅੱਜ ਪਹਿਲਾ ਦਿਨ ਹੈ ਧਰੁਵ ਦੀ ਮਾਤਾ ਨੇ ਧਰੁਵ ਦੀ ਇਹੋ ਜਿਹੀ ਹਾਲਤ ਦੇਖੀ। ਇੱਕੋ ਹੀ ਆਸਰਾ ਉਸ ਵਿਚਾਰੀ ਦਾ ਪ੍ਰਭੂ ਦਾ ਭਜਨ ਜਾਂ ਛੋਟੇ ਬੱਚੇ ਦੇ ਮੂੰਹ ਵਿੱਚ ਸਮਾਂ ਗੁਜ਼ਾਰਦੀ। ਸੋ ਧਰੁਵ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕੀਤਾ, ਮੂੰਹ ਮਾਂ ਪੂੰਜਿਆ ਅਤੇ ਪੁੱਛਿਆ, ਸੱਚ ਦੱਸ ਤੈਨੂੰ ਕਿਸੇ ਨੇ ਕੀ ਕੁਛ ਕਿਹਾ? ਤੁਸੀਂ ਬੱਚੇ ਲੜ ਪਏ ਆਪਸ ਵਿੱਚ ਹੀ, ਕਿਸੇ ਬੱਚੇ ਨੇ ਤੈਨੂੰ ਕੁੱਟਿਆ ਮਾਰਿਆ? ਸਾਰੀ ਹਕੀਕਤ ਧਰੁਵ ਨੇ ਦੱਸੀ ਵੀ ਰਾਜਾ ਦੇ ਮਹਿਲ ਵਿੱਚ ਅੱਗੇ ਵੀ ਖੇਲਣ ਚਲੇ ਜਾਂਦੇ ਸਨ, ਅੱਜ ਸਾਰੇ ਬੱਚੇ ਰਲ ਕੇ ਚਲੇ ਗਏ। ਉਸਨੇ ਪੁੱਛਣਾ ਸ਼ੁਰੂ ਕੀਤਾ, ਰਿਕ ਦੀ ਬਾਬਤ ਮੇਰੀ ਬਾਬਤ ਦੱਸਿਆ ਗਿਆ ਵੀ ਉਹ ਮਕਾਨ ਵਿੱਚ ਮਾਈ ਰਿੰਦ ਉਹਦਾ ਪੁੱਤਰ ਹੈ। ਪਤਾ ਨਹੀਂ ਰਾਜਾ ਦੇ ਖਿਆਲ ਵਿੱਚ ਕੀ ਆਇਆ, ਉਸਨੇ ਮੈਨੂੰ ਗੋਦੀ 'ਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਅੰਦਰੋਂ ਕੋਈ ਮਾਈ ਆਈ, ਉਸਨੇ ਰਾਜਾ ਦੀ ਗੋਦ ਵਿੱਚੋਂ ਖਿੱਚ ਕੇ ਮੈਨੂੰ ਜ਼ਮੀਨ 'ਤੇ ਪਟਕ ਮਾਰਿਆ, ਉੱਠਦੇ ਦੇ ਦੋ ਚਪੇੜਾਂ ਮਾਰੀਆਂ। ਲਫ਼ਜ਼ ਕਿਹਾ ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ, ਮੈਥੋਂ ਜਨਮ ਲੈਂਦਾ ਉਹ ਤੋਂ ਕਿਉਂ ਜਨਮ। ਪਤਾ ਨਹੀਂ ਕੌਣ ਸੀ ਕੌਣ ਨਹੀਂ, ਭਲਾ ਧਰੂ ਦੀ ਮਾਤਾ ਤਾਂ ਜਾਣਦੀ ਸੀ, ਧਰੂ ਨੂੰ ਨਹੀਂ ਸੀ ਪਤਾ ਕੌਣ ਹੈ। ਹੋਰ ਜ਼ਿਆਦਾ ਦੁੱਖ ਹੈ, ਸੋਚਿਆ ਵੀ ਅਸਚਰਜ ਬਾਤ ਹੈ, ਬੱਚਿਆਂ ਨਾਲ ਤਾਂ ਵਿਰੋਧ ਨਹੀਂ ਚਾਹੀਦਾ, ਮੇਰੇ ਨਾਲ ਜੇ ਵਿਰੋਧ ਸੀ ਹੈ ਜਾਂ ਰਿਸ਼ਤਾ ਸੀ ਤਾਂ। ਬਹੁਤ ਫੁੱਟ ਕੇ ਹੋਈ ਗੁੱਡੋ ਲਿਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿਸ ਦੀ, ਸਾਰੀ ਗੱਲਬਾਤ ਦੱਸੀ। ਕਹਿਣਗੀ ਬੇਟਾ ਉਹ ਮੇਰੀ ਹੀ ਛੋਟੀ ਭੈਣ ਹੈ ਸਗੀ, ਅਤੇ ਤੇਰੀ ਮਾਸੀ ਵੀ ਲੱਗਦੀ ਹੈ, ਮਤਰੇਈ ਵੀ ਲੱਗਦੀ ਹੈ, ਸਾਰੀ ਗੱਲਬਾਤ ਦੱਸੀ ਵੀ। ਇਉਂ ਕਰਕੇ ਉਸਨੇ ਰਾਜਾ ਨੂੰ ਸਿਖਾ ਸਕੂ ਕੇ ਮੇਰੇ ਬਰਖਿਲਾਫ ਕਰਕੇ ਮੈਨੂੰ ਅਲੈਦਾ ਕਰ ਦਿੱਤਾ, ਮਹਿਲਾਂ ਤੋਂ ਇਸੀ ਕਰਕੇ ਇਸ ਮਕਾਨ ਵਿੱਚ ਰਹਿੰਦੇ ਹਾਂ। ਸਾਰੀ ਗੱਲਬਾਤ ਦੱਸੀ, ਤੂੰ ਬੜਾ ਸਿਆਣਾ ਸੀ। ਪੁੱਛਣ ਲੱਗਾ ਮਾਤਾ ਤੇਰੇ ਗੱਲ ਕੀ, ਸਾਡਾ ਇਹੋ ਜਿਹਾ ਨਰਾਦਰ ਕਿਉਂ, ਹਾਲਾਂਕਿ ਸਾਡਾ ਵੀ ਰਾਜ ਘਰਾਣੇ ਵਿੱਚ ਉਤਨਾ ਹੀ ਹੱਕ ਹੋਣਾ ਚਾਹੀਦਾ ਸੀ ਜਿਤਨਾ ਕਿ ਉਸਦਾ ਹੈ, ਅਤੇ ਸਾਡਾ ਨਰਾਦਰ ਕਿਉਂ। ਉਹ ਮਾਈ ਬੜੀ ਸਿਆਣੀ ਸੀ, ਪ੍ਰਭੂ ਭਗਤੀ ਦੇ ਭੇਦਾਂ ਨੂੰ ਜਾਣਦੀ ਸੀ। ਕਹਿਣਗੀ ਬੇਟਾ ਕਿਸੇ ਦਾ ਕੀ ਕਸੂਰ, ਸਾਡਾ ਆਪਣਾ ਹੀ ਕਸੂਰ ਹੈ। ਪਿਛਲੇ ਜਨਮ ਵਿੱਚ ਰਾਜ ਭਾਗ ਦੀ ਇੱਛਾ ਰੱਖ ਕੇ ਭਜਨ ਤਪ ਤਾਂ ਕੀਤਾ ਜ਼ਰੂਰ ਹੈ, ਲੇਕਿਨ ਭੰਗਣਾ ਪਈ ਹੋਈ ਵਿਘਨ ਪਿਆ ਹੋਇਆ ਹੈ, ਜਿਸ ਕਰਕੇ ਮੇਰਾ ਜਨਮ ਵੀ ਰਾਜ ਕਰਾਉਂਦਾ ਅਤੇ ਰਾਜੇ ਦੇ ਰਿਸ਼ਤਾ ਤੇਰੀ ਮਾਤਾ ਤੇਰਾ ਵੀ ਰਾਜੇ ਦਾ ਰਾਜ ਘਰਾਣੇ ਦਾ ਜਨਮ। ਪਰ ਇਹੋ ਜਿਹਾ ਘਰਾਂ ਦੇ ਵਿੱਚ ਜਨਮ ਤਦ ਹੁੰਦਾ ਪਿਛਲੇ ਜਨਮ ਦੇ ਹੀ ਭਜਨ ਤਪ ਕੀਤਾ ਹੋਵੇ, ਐਵੇਂ ਹੁੰਦਾ ਨਹੀਂ। ਪਰ ਇਉਂ ਵੀ ਪ੍ਰਤੀਤ ਹੁੰਦਾ ਨਾਲ ਦੀ ਨਾਲ ਕੁਛ ਪਿਛਲੇ ਜਨਮ ਦਾ ਉਸ ਤਪ ਦੇ ਵਿੱਚ ਵਿਘਨ ਪਿਆ, ਭੰਗਣਾ ਪਈ, ਜਿਸ ਕਰਕੇ ਸਾਡਾ ਨਿਰਾਦਰ ਹੈ, ਇਉਂ ਕਹਿੰਦੀ ਹੈ।
ਲਾਲ ਵੇ ਭਗਤੀ ਨਾ
ਜਨਮ ਦੀ ਨਾਮ ਨੂੰ ਭਗਤੀ ਕਰਮ ਦ੍ਰਿੜਤਾ, ਤੇਰੀ ਔਰ ਮੇਰੀ ਦੋਨਾਂ ਦੀ ਪਿਛਲੇ ਜਨਮ 'ਚ ਰਾਜ ਭਾਗ ਦੀ ਇੱਛਾ ਰੱਖ ਕੇ ਭਗਤੀ ਤਾਂ ਕੀਤੀ ਹੋਈ ਹੈ। ਪਰਮੇਸ਼ੁਰ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਹੁੰਦੇ ਹਨ, ਪਹਿਲੇ ਦੁਨੀਆਂ ਵਾਸਤੇ ਭਗਤੀ ਕਰਦੇ ਹਨ, ਦੂਸਰੇ ਦੀਨ ਕਹੀਏ ਪਰਲੋਕ ਵਾਸਤੇ, ਤੀਸਰੇ ਮੇਰਾ ਮਿਲਾਪ ਚਾਹੁੰਦੇ ਹਨ, ਚੌਥੇ ਮੈਨੂੰ ਮਿਲੇ ਹੋਏ ਹਨ। ਜਿਹੜੇ ਮੈਨੂੰ ਮਿਲੇ ਹੋਏ ਹਨ ਉਹਨਾਂ ਵਾਸਤੇ ਤਾਂ ਕੁਛ ਕਰਨਾ ਧਰਨਾ ਬਾਕੀ ਰਹੀ ਨਹੀਂ ਜਾਂਦਾ, ਉਹ ਤਾਂ ਮੇਰਾ ਰੂਪ ਹੋ ਕੇ ਸਭ ਦੇ ਵਿੱਚ ਮੈਨੂੰ ਦੇਖਦੇ ਨੇ, ਮੇਰੇ ਵਿੱਚ ਜੋ ਸਭ ਨੂੰ ਦੇਖਦੇ ਨੇ, ਇਸ ਭਾਵਨਾ ਨਾਲ ਭਗਤੀ ਕਰਦੇ ਨੇ। ਇਹੋ ਜਿਹੇ ਦਾਸ ਆਨੰਦ ਮੇਰੋ ਨਿਜ ਰੂਪ ਦਰਸ਼ਨ ਨਿਮਤ ਤਾਪ ਤ੍ਰੀ ਮੋਚਨ ਪਰਸਤ ਕਰਤ ਮੁਕਤ ਗ੍ਰਹਿ ਕੂ। ਇਹੋ ਜਿਹੇ ਆਨੰਦ ਭਗਤਾਂ ਮੇਰਾ ਰੂਪ ਹੀ ਹਨ। ਗੁਣ ਸਮੁੰਦਰ ਵਿੱਚ ਮਿਲ ਗਈ, ਉਸਦੀ ਤਾਵਣੀ ਖਤਮ ਹੋ ਗਈ। ਬਾਕੀ ਉਰਲੇ ਰਹਿ ਗਏ ਦੋ ਕਿਸਮ ਦੇ ਸਹਿਕਾਮ ਅਤੇ ਨਿਸ਼ਕਾਮ ਪ੍ਰਭੂ ਪ੍ਰਾਪਤੀ ਵਾਸਤੇ। ਪਹਿਲੇ ਦਰਜੇ ਦੇ ਉਹ ਹਨ ਜਿਹੜੇ ਦੁਨੀਆਂ ਦੇ ਕਿਸੇ ਕੰਮ ਵਾਸਤੇ, ਦੁਨੀਆਂ ਦੇ ਕਿਸੇ ਦੁੱਖ ਨਿਵਿਰਤੀ ਵਾਸਤੇ ਭਜਨ ਕਰਦੇ ਹਨ, ਕੋਈ ਦੁਨਿਆਵੀ ਗੱਲਾਂ ਵਾਸਤੇ। ਤੁਹਾਨੂੰ ਪਦਾਰਥ ਹੋਰ ਕੋਈ ਬਿਪਤਾ ਪੈ ਗਈ, ਉਹਦੀ ਨਿਵਿਰਤੀ ਇਤਿਆਦਿ, ਉਹ ਪਹਿਲੇ ਦਰਜੇ ਦੇ ਹਨ। ਦੂਸਰੇ ਦਰਜੇ ਦੇ ਉਹ ਹਨ ਜਿਹੜੇ ਪ੍ਰਲੋਕ ਸੁੱਖ ਵਾਸਤੇ ਕਰਦੇ ਹਨ, ਦੁਨੀਆਂ ਦੇ ਸੁੱਖ ਦੁੱਖ ਪ੍ਰਾਰਭ ਅਤੇ ਛੋੜ ਦਿੰਦੇ ਹਨ, ਅੱਗੇ ਵਾਸਤੇ ਕਰਦੇ ਹਨ। ਇਹਨਾਂ ਦੋਨਾਂ ਦਾ ਫਰਕ ਕਿਵੇਂ ਹੈ? ਪਹਿਲੇ ਦਰਜੇ ਦੇ ਉਹ ਹਨ ਕੌਡੀ ਔਰ ਮੋਹਰ, ਦੋ ਚੀਜ਼ਾਂ। ਬੱਚੇ ਨੂੰ ਕਹੋ ਦੋਨਾਂ ਚੀਜ਼ਾਂ ਵਿੱਚੋਂ ਜਿਹੜੀ ਤੈਨੂੰ ਚੰਗੀ ਲੱਗਦੀ ਉਠਾ, ਬੱਚਾ ਕੌਡੀ ਉਠਾਏਗਾ ਮੋਹਰ ਨਹੀਂ ਉਠਾਏਗਾ, ਕਿ ਉਹਨੂੰ ਕੌਡੀ ਪਿਆਰੀ ਲੱਗਦੀ ਖੇਲ ਵਾਸਤੇ, ਉਹਦੀ ਮੱਤ ਇਹੋ ਜਿਹੀ ਛੋਟੀ ਜਿਹੀ ਹੈ। ਪਰ ਸਿਆਣਾ ਆਦਮੀ ਕੌਡੀ ਦੀ ਬਜਾਏ ਮੋਹਰ ਨੂੰ ਪਸੰਦ ਕਰੇਗਾ। ਇਸੀ ਤਰ੍ਹਾਂ ਇਹ ਦੁਨੀਆਂ ਦੇ ਸੁੱਖ ਕੌਡੀ ਵੱਧ ਹਨ, ਪ੍ਰਲੋਕ ਸੁੱਖ ਮੋਹਰ ਵੱਧ ਹਨ। ਜਿਹੜੇ ਸਿਆਣੇ ਪੁਰਸ਼ ਹਨ, ਉਹ ਜਿਨ੍ਹਾਂ ਦੀ ਬੁੱਧ ਦੁਨੀਆਂ ਤੋਂ ਉੱਚੀ ਹੋ ਚੁੱਕੀ ਹੋਈ ਹੈ, ਉਹ ਦੁਨੀਆਂ ਵਾਸਤੇ ਨਹੀਂ ਭਗਤੀ ਕਰਦੇ, ਉਹ ਪ੍ਰਲੋਕ ਸੁੱਖ ਵਾਸਤੇ ਭਗਤੀ ਕਰਦੇ ਹਨ। ਫਿਰ ਉਹਨਾਂ ਤੋਂ ਵੀ ਉੱਚੇ ਜਿਹੜੇ ਹਨ, ਜਿਹੜੇ ਵਿਵੇਕੀ ਹੋ ਗਏ, ਸਤ ਸਰਦਾ ਜਿਨ੍ਹਾਂ ਨੂੰ ਵਿਚਾਰ ਪੈਦਾ ਹੋ ਗਏ, ਉਹ ਸਿਰਫ ਪ੍ਰਭੂ ਪ੍ਰਾਪਤੀ ਵਾਸਤੇ ਭਗਤੀ ਕਰਦੇ, ਰਾਜ ਭਾਗ ਦੀ ਇੱਛਾ ਰੱਖ ਕੇ ਉਹ ਭਗਤੀ ਨਹੀਂ ਕਰਦੇ, ਕਿਉਂਕਿ ਰਾਜ ਸਵਰਗ ਆਦਿ ਵਿਨਾਸ਼ੀ ਹਨ, ਨਾਸ਼ ਹੋ ਜਾਣ ਵਾਲੀਆਂ ਚੀਜ਼ਾਂ ਹਨ। ਕਿਤਨੇ ਰਾਜੇ ਮਹਾਰਾਜੇ ਦੁਨੀਆਂ ਦੇ ਹੋ ਚੁੱਕੇ, ਅੱਜ ਨਾਮੋ ਨਿਸ਼ਾਨ ਨਹੀਂ ਹੈ। ਫਿਰ ਸਵਰਗ ਆਦਿ ਦੇ ਵੀ ਕਿਤਨੇ ਰਾਜੇ ਹੋ ਚੁੱਕੇ, ਉਹਨਾਂ ਦਾ ਵੀ ਅੰਤ ਨਹੀਂ। ਇੱਕ ਦਫ਼ਾ ਦਾ ਜ਼ਿਕਰ, ਸ਼੍ਰੀ ਰਾਮ ਚੰਦਰ ਜੀ ਵਿਸ਼ਨੂੰ ਦੇ 14 ਕਲਾ ਅਵਤਾਰ ਮੰਨੇ, ਅਯੁੱਧਿਆ ਦੇ ਰਾਜਾ ਵੀ ਸਨ। ਅੱਜ ਉਹਨਾਂ ਦਾ ਦਰਬਾਰ ਲੱਗਿਆ, ਜਿੱਥੇ ਵਜ਼ੀਰ ਮਿਸ਼ੀ ਅਹਿਲਕਾਰ ਬੈਠੇ ਨੇ, ਦਰਬਾਰ ਵਿੱਚ ਰਿਸ਼ੀ ਮੁਨੀ ਮਹਾਤਮਾ ਵੀ ਬੈਠੇ ਹੋਏ। ਰਾਮ ਚੰਦਰ ਜੀ ਨੂੰ ਹੱਸਦਿਆਂ ਦੇਖ ਕੇ ਵਸ਼ਿਸ਼ਟ ਜੀ ਉਹਨਾਂ ਦੇ ਗੁਰੂ ਪੁੱਛਣ ਲੱਗੇ, ਰਾਮ ਜੀ ਆਪ ਕਿਉਂ ਹੱਸਦੇ ਹੋ? ਇਹ ਬਚਨ ਸੁਣ ਕੇ ਕਹਿੰਦੇ ਨੇ, ਮਹਾਰਾਜ ਇਹ ਕੰਧ ਦੇ ਉੱਪਰ ਇਹ ਕੀੜਾ ਹੈ ਜਿਹਨੇ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ, ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ, ਪਰ ਪਿਛਲੀਆਂ ਟੰਗਾਂ ਟੁੱਟੀਆਂ ਹੋਣ ਕਰਕੇ ਉਹਨਾਂ ਵਿੱਚ ਤਾਕਤ ਨਹੀਂ, ਬਲ ਨਹੀਂ, ਗਿਰ ਜਾਂਦਾ, ਫਿਰ ਕੋਸ਼ਿਸ਼ ਕਰਦਾ, ਫਿਰ ਗਿਰ ਜਾਂਦਾ। ਮੈਂ ਇਹਨੂੰ ਵੇਖ ਕੇ ਹੱਸਦਾ, ਕਹਿੰਦਾ ਪਿਛਲੀਆਂ ਦੋ ਟੰਗਾਂ ਵਿਚਾਰੇ ਦੀਆਂ ਟੁੱਟੀਆਂ ਨੇ, ਤਾਕਤ ਨਹੀਂ, ਟੰਗਾਂ ਵਿੱਚ ਗਿਰ ਜਾਂਦਾ, ਹੱਸਣ ਦਾ ਕੀ ਕਾਰਨ? ਕਹਿਣ ਹੱਸਣ ਦਾ ਕਾਰਨ ਇਹ ਹੈ, ਇਹ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕੇ, ਹੁਣ ਕੀੜਾ ਬਣਿਆ ਟੁੱਟੀਆਂ ਟੰਗਾਂ ਵਿੱਚ, ਕਿਸੇ ਵਿਨਾਸ਼ੀ ਸੁੱਖ ਨੂੰ ਪ੍ਰਾਪਤ ਨਾ, ਯਾਨੀ ਸੁਰਗ ਆਦਿ ਤੋਂ ਵੀ ਗਿਰਨਾ ਪੈਂਦਾ ਹੈ। ਸਵਰਗ ਦੇ ਵਿੱਚ ਸੁੱਖ ਵੀ ਨਹੀਂ, ਸ਼ਾਂਤੀ ਵੀ ਨਹੀਂ ਹੈ, ਮਹਾਨ ਈਰਖਾ ਬਲ ਉੱਥੇ ਚਿੰਤਾ ਫਿਕਰ ਬਣੇ ਰਹਿੰਦੇ ਹਨ, ਜਿਸਮਾਨੀ ਸੁੱਖ ਨੇ ਤੋਂ ਜ਼ਿਆਦਾ। ਤਾਂ ਤੇ ਇਸ ਸੁੱਖ ਨੂੰ ਸਤਪੁਰਸ਼ ਪਸੰਦ ਨਹੀਂ ਕਰਦੇ, ਕਿਆ ਨਰਕ ਕਿਆ ਸੁਰਗ ਵਿਚਾਰ, ਸੰਤਨ ਦੋ ਰਾਂਦੇ ਹਮਕਾ ਹੁਮ ਕੀ ਕਾਨ ਨਾ ਘਟਦੇ ਆਪਣੇ ਗੁਰ ਪ੍ਰਸ਼ਾਦ। ਜਿਹਨਾਂ ਨੂੰ ਸਤ ਸਤਾ ਵਿਵੇਕ ਪੈਦਾ ਹੋ ਗਿਆ ਹੈ, ਉਹ ਸਤ ਵਸਤੂ ਪ੍ਰਭੂ ਦੀ ਪ੍ਰਾਪਤੀ ਇਹਨੂੰ ਪਸੰਦ ਕਰਦੇ ਨੇ, ਬਾਕੀ ਸਵਰਗ ਆਦਿ ਇਹਨਾਂ ਨੂੰ ਪਸੰਦ ਨਹੀਂ ਕਰਦੇ।
ਕਿਹੜਾ ਨਰਕ ਕਿਹੜਾ ਸੁਰਗ ਵਿਚਾਰਾ,
thank you. क्या नर्क क्या स्वर्ग विचारा संतन दो रांदे हम कहूं की कान न करते अपने गुरु प्रसाद कबीर। नर्क स्वर्ग ते मैं रहो सतगुरु के प्रसाद, चरण कमल की मौज में रहो अंतर आद। नरकां च जांदे ने पापी, स्वर्गां च जांदे ने पुन्नी, पुन छीन हो जांदे ने फिर गिराए जांदे हैं, अविनाशी सुख नहीं। संत अविनाशी सुख विच अस्थित होंदे ने, इस करके इन्हां नूं पसंद नहीं करदे। खैर दूसरे दर्जे दे जिहड़े हन कौडी नूं छड्ड के मोहर नूं जिवें पसंद करदे सियाणा आदमी, इसी तरह पुरलोक सुख वास्ते भगती करदे। तीसरे दर्जे दे जिन्हां नूं सत सत दा विवेचन प्राप्त हो गया, सत वाहिगुरू है संसार विच रब और माया दो चीज़ां इहो मिलियां होईयां हन, जिमें दुध पानी मिला हुए इकट्ठा इको ही पासदा है, ऐसा है। पर उन्होंने सत सत का विवेचन करके असत तो नखेड़ के सत वस्तु वाहिगुरू नाल बिरती जोड़न दे वास्ते अभ्यास हुंदा है। यानी तीसरे दर्जे के जिहड़े हैं वह बिल्कुल नेकाम मन्ने हैं, प्रभु प्राप्ति की इच्छा है और कुछ नहीं है, तो इस वास्ते वह तीजे दर्जे दिन चौथे मिल चुके हुए हैं। इधर ध्रुव की माता कहती है, बेटा पिछले जन्म विच तैं भी मैं भी राज भाग की इच्छा रख के तपस्या भजन आदि किया होया है, पर विच भंगणा पई दी है जिस करके साडा निरादर और तिरस्कार होया। ये वचन सुन के ध्रुव भावें 5 साल का सी पर सियाणा वड्डा बड़ा समझ वाला सी, पुछण लगा माता फिर कोई उपा कोई यतन किस उद्यम ते राज मिले शत्रु ते होमन सब मीता, जो साडे दुश्मनी करते हैं मेरी मतरेई आ लिया राजा भी हूँ दुश्मनी समझो बने हैं, और ये भी साढ़े हितू हो जाए साडा राज भाग भी मिल जाए, यहोजा कोई उपा भी है। ये बचन सुन के माता कह लगी, हाँ सिर उपावान के उपाव वाहिगुरू की प्रभु की भक्ति है, परमेश्वर आरा दी जिदों होइए पतत पनीता, परमेश्वर की भक्ति दे सब कुछ ही मिल जाता, होर उपा सब किस तो नीचे अंत। उठियां सिद्धियां करने वाला वाहिगुरू का भजन ही हूँ दसते हैं,
उठी बात ते सिद्धि हो जावे किता हो जाए वाहिगुरू,
आ
दूत दुष्ट सजनाई अंधकार में रतन प्रकाशे मलीन बुद्ध अचनाई जाओ कृपा गोविंद ते वाहिगुरु की कृपा हो जाए उठियां सिद्धियां हो जांदी दुख सुख विच बदल जांदा तमी खुशी विच पलटा खा जांदी है नादर आदर सत्कार विच पलट जांदा है गरीबी अमीरी विच बदल जांदी अगर वाहिगुरु की कृपा हो तो पर कृपा कद हुंदी है जो उसका भजन किया जाए तकड़ा होकर एवं कृपा सिद्धि जी एक कोई राजा सुबल नाम करके होया उसके एक लड़का जन्मे अन्ना जन्म तो ही नेत्रहीन ते वजीर उसके लड़का जमया कुबा फिर एक लड़की जन्मी ते नस्थना वाली वजीर ते राजा ने सोचिया भी हालांकि राजा और वजीर के बच्चे हैं इन्हों कोई यहोजा नुक्स नहीं होना चाहिए पिछले जन्म की तपस्या भक्ति की होंगी है ये कारण क्यों इन्होंने नुक्स क्यों हैं तो ज्योतिषियों बुला के पूछे ज्योतिषियों ने कहा है पिछले जन्म के अभाग हैं कुछ अगर थोड़े राज विच रहे राज नष्ट होने का खतरा राज प्यारे राजे भाई दुर प्यारे राजे राज प्यारे ने भरावान और इन्हों मोह नहीं होंगे हाँ शाहजहान ने अखा कढ़वाती औरंगजेब कैद में छड़ दिता भरावान मरवा दिता तो इसी तरह ही राज प्यारे राजा भाई दर प्यारे ज्योतिषियों के बचन सुन के सोचा भी अगर साढ़े राज भाग विच रहे तो ये साडा राज ना नष्ट हो जाए तो यूं जान के कुछ थोड़े जे तुरन फिरन लगे कुछ थोड़ी जी समझ आई उन्होंने देश निकाला देता रथ विच बिठा के तिने बच्चे दूसरे राजा की हद विच जंगल बियाबान है उन्होंने कहा इधर ना आयो पर बेशक जाए थोनू इस कारण ते करो बेटे कुछ थोड़ी जी समझ रखते से फिरन तुरन लगे कुदरत वालों उत्थे चश्मे पानी दे फल फुल खा के गुजारा करते एक दफा फिरते फिरते कोई महात्मा निकल पूछन लगे तुसी कौन हो इस उम्र विच इत्थे फिरदे हो सारी हकीकत उन्हें दसी ए राजपुत्र है नेत्रहीन जमदियां दी अखा नहीं सियां असी वजीर दे बच्चे हैं दोवें भैण भरा सानू इं कढ़िया भी ये भागहीन हैं अगर राज भाग विच रहे राज नष्ट हो जाएगा इत्थे की करदे हो महात्मा ने पुछे कहिंदे करना की समां गुजारदे मिल जांदा है और फल फुल मिल जांदे ने कुदरती जंगली ते पानी दे चश्मे पी के अपना गुजारा करके समां गुजारदे महात्मा कहणगे समय तो फायदा उठाओ समां दुर्लभ चीज़ है इसनों नरक बना सकींदा इसनों स्वर्ग बना सकींदा इसनों वैकुंठ बना सकींदा इसनों रब बना सकींदा समय नूं कुछ बना लो कहिंदे असीं न्याणे सानूं कुछ पता नहीं किवें सफला कीता जांदा जे तुसीं भजन करो शायद तुहाडे ते प्रभु की कृपा हो जाए कहिंदे सानूं पता प्रभु कहा जाए रब कहा जाए उहदा नाम किवें जपींदा कोई पता नहीं खैर महात्मा ने कोई परमेश्वर का नाम दसिया किसी सरूप का ध्यान धरना दस भी एदा ध्यान करिया करो ऐ भजन करिया करो तुसीं उन्होंने उसी तरह करना शुरू कर दिता सवेरे शाम हौली हौली वधाउंदे 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 और कम कार तो कोई है ही नहीं सी अठ पहरा बना दिता काफ़ी समा गुजर गया कई साल गुजर गए वाहिगुरु की कृपा किसी बहाने होंगी है स्वयं अज तो कुबड़ा जिदे अखा सियाँ और अंधे नूं कहन लगा बई मैं तेरे कन्ने ते बैठदा हाँ और कैसे अच्छे फल लगे चल खाइए खैर वह कन्ने ते बैठ गए अंधे दे कुबड़ा सी जिहड़ा उहदे अखा सीगियां उहदे तरहीन दे अखा नहीं सी उहदा शरीर तकड़ा हौली हौली ऐं चल कह के लै गया उपर नूं हथ तोड़ ਆਪਣਾ ਫਲ ਤੋੜ ਤੋੜ ਖਾਣ ਲੱਗ ਪਏ। ਸੋ ਨੇਤਰਹੀਣ ਪੁਰਸ਼ ਨੂੰ ਵਹਿਮ ਬਹੁਤਾ ਹੁੰਦਾ, ਭਰਮੀ ਬਹੁਤੇ ਹੁੰਦੇ ਨੇ। ਉਹ ਕਹਿਣ ਲੱਗਾ, ਦੇਖੋ ਬਾਈ, ਮੇਰੇ ਨੇਤਰ ਨਹੀਂ ਹਨ, ਮੈਂ ਤੁਹਾਨੂੰ ਤੈਨੂੰ ਮੋਢਿਆਂ 'ਤੇ ਚੱਕੀ ਖੜਾ, ਤੁਸੀਂ ਭੈਣ ਅਤੇ ਭਰਾ ਫਲ ਖਾਈ ਜਾਂਦੇ ਹੋ, ਮੈਨੂੰ ਨਹੀਂ ਤੋੜ ਕੇ ਦਿੰਦੇ, ਐਸਾ ਨਹੀਂ ਚਾਹੀਦਾ। ਉੱਪਰ ਬੈਠਾ ਸੀ ਗੁੱਬਾ, ਇੰਨੀ ਗੱਲ ਜਦੋਂ ਕਹੀ ਉਹਨੂੰ ਗੁੱਸਾ ਆਇਆ, ਉਹਨਾਂ ਲੈਂਦਿਆਂ ਹੀ ਉਸਨੂੰ ਜ਼ਮੀਨ 'ਤੇ ਪਟਕ ਮਾਰਿਆ। ਡਿੱਗਣ ਦੀ ਦੇਰ ਸੀ, ਉਹਦਾ ਗੁੱਬ ਸਿੱਧਾ ਹੋ ਗਿਆ। ਉਹਦੀ ਭੈਣ ਦੇਖਦੀ ਸੀ, ਉਹਨੂੰ ਦਿਸ ਪਿਆ ਨੇ ਮੇਰੇ ਪੱਥਰ ਮਾਰਿਆ, ਲਹਿੰਦੇ ਨੇ ਛਾਤੀ ਵਿੱਚ ਲੱਤ ਮਾਰੀ, ਤੀਜਾ ਹੱਸਣ ਦਾ ਤਿੰਨੇ ਅਰੋਗ ਹੋ ਗਏ, ਹੁਣ ਹੱਸਦੇ ਨੇ ਖੁਸ਼ ਹਨ। ਸਾਨੂੰ ਕਿਉਂ ਘਰੋਂ ਕੱਢਿਆ ਸੀ, ਅਸੀਂ ਦੂਸ਼ਣ ਸਨ, ਸਾਡੇ ਦੂਰ ਹੋ ਗਏ। ਪ੍ਰਭੂ ਭਗਤੀ ਕਰਕੇ ਇਹ ਦੂਰ ਹੋਏ, ਅਸੀਂ ਘਰ ਚਲੇ ਗਏ। ਰਾਜਾ ਨੂੰ, ਰਾਜੇ ਦੇ ਲੜਕੇ ਨੂੰ ਰਾਜ ਵਿੱਦਿਆ ਦਿੱਤੀ ਗਈ, ਮੰਤਰੀ ਦੇ ਜਿਹੜੇ ਲੜਕੇ ਲੜਕੀ ਸਨ ਉਹਨਾਂ ਨੂੰ ਉਹ ਜਿਹੀ ਸਿਖਾ ਕੇ ਕਿਸੇ ਤਰ੍ਹਾਂ ਚੰਗੇ ਘਰਾਣੇ ਵਿੱਚ ਰਿਸ਼ਤੇ ਯਾਦ ਕਰਦੇ ਗਏ, ਆਪਣੇ ਆਪਣੇ ਕੰਮ ਸੰਭਾਲ ਲਏ। ਨਿਉਂ ਧਰੂ ਦੀ ਮਾਤਾ ਕਹਿੰਦੀ ਹੈ, ਬੇਟਾ, ਸਭ ਤੋਂ ਵੱਡਾ ਉਪਾਅ ਪ੍ਰਭੂ ਦੀ ਭਗਤੀ ਹੈ, ਉਹੀ ਪੁੱਠੀਆਂ ਸਿੱਧੀਆਂ ਕਰ ਸਕਦਾ, ਹੋਰ ਇਦੋਂ ਵੱਧ ਕੇ ਵੱਡਾ ਉਪਾਅ ਕੋਈ ਨਹੀਂ ਹੈ।
ਪੁੱਠੀ ਬਾਤ ਤੇ ਸਿੱਧੀ ਹੋ ਜਾਵੇ,
ਕੱਪੜੇ ਨੂੰ ਰੰਗ ਬੜੀ ਜਲਦੀ ਚੜ੍ਹਦਾ, ਉਹਦੇ ਮਨ ਦੇ ਉੱਪਰ ਬਹੁਤਾ ਗਹਿਰਾ ਅਸਰ ਹੋ ਗਿਆ ਹੈ। ਇਉਂ ਸਾਧ ਸਿੰਘ ਧਰੂ ਦੇ ਚਿੱਤ ਵਿੱਚ ਸ਼ੌਕ ਜਾਗ ਗਿਆ ਹੈ। ਇਉਂ ਧਰੂ ਨੇ ਫਿਰ ਅੱਗੇ ਮਾਤਾ ਤੋਂ ਆਗਿਆ ਮੰਗਣੀ, ਅਤੇ ਹੁਣ ਗੁਰੂ ਸਤੋਤਰ ਵਿੱਚ ਬੋਲੋ, ਸਮਾਂ ਆਗਿਆ ਨਹੀਂ ਦੇ ਰਿਹਾ।
ਧੰਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ
ਵਾਹਿਗੁਰੂ ਵਾਹਿਗੁਰੂ ਪਿਆਰੇ ਆਪਣੇ ਪਿਆਰਾਂ ਦੇ ਵਾਹਿਗੁਰੂ।